कोर बात एक महाकाल हम मान महारुद्र का कछु न जान ब्रह्म विष्णु की सेव न करही तन ते हम कबू न डरही ब्रह्म विष्णु जन पुरख उचार्यो ताको मृत्र जानिए
मृत जानिए मारियो
हाँ ताको मृत जानिए मारियो जिन नर काल पुरख को त्यायो ताके निकट काल न आयो जे नर काल पुरख को त्यावे ते नर काल फांस न अजावे तिनके रिद्ध सिद्ध सब कर्मो कोविद सब ही रहत हुनरमो काल पुरख एकदा जिन कहा एकदा पाठ कठई है काल पुरख एकदा जिन कहा ताके रिद्ध सिद्ध हो रहा भांत भांत तन भरे भंडारू जिनका आप तो वार न पारू जिन नर काल पुरख कह त्यायो सो नर काल में कहू न आयो
काल मोह है
काल मैं है जी
दलामा ला लियो
या जग में ते अत सुख पावे भोग करे बैरन कह कहवे जब तो को दिज काल सताए हैं तब तू को पुस्तक कर ले हैं भागवत पढ़ो के गीता कह हो राम में पकड़ के शिव कह गह हो जे तुम परम पुरख ठहराए ते सब दंड काल के काए काल दंड बिन बचा न कोई से ब्रंच विष्णुंद्र न सोई जैस जून एक दैत बखनियत त्यों एक जून देवता जनियत जैसे हिंदू आनो तुरकाना सबन शीस काल जरवाना कमू दैत देव तन मारे कमू दैतन देव संघारे देव दैत जन दो संघारा वह पुरख प्रतपाल हमारा अड़िल इंद्र उपिंद्र दिनिंदर है जौन संघारे हो चंद कबेर जलंधर
चंद्र
कबेर जलंधर अहिंद्र मारे हो पूरी चौदहों चक्र जवन सुन लीजी है हो नमस्कार ताही को गुरकार लीजी है दज्जबाज चौपाई बावद विप्रे को समझायो उन मिस्रे अस्पाक सुनायो ये पाहन की पूजा कर हैं ताके पाप सकल से भर हैं जे नर सार ग्राम का सह है सस्ता ना जी सस्ता ते जइए नु दलाइयां स्वै सेवन कर दे जेड़े
ते दे दे थां ते सस्ता बना ले
सस्ता बनो जे नर साल ग्राम कह सह है कह ताई कह दर ताई जेड़े साल ग्राम दी सेवा कर दे ताके सकल पाप का छह है
का
पाप का छह है कार्ड छह
कक्कर नु कन्ना ला लियो फोड़ा टा दियो
जो ये छाड़ अबर का
त्याग
सह है ये भी सह है
ये भी सह है
हाँ
ये भी सस्ता बना लेता देता
जो ये छाड़ अबर का सह है ते नर महा नरक में जाए हैं जे नर कथितन विप्र दय है आगे मांग दस गुनो लय है जो विप्रन बिन अंत देही ताको कछ सुफल न सेई मुख कस कस कह दई गर्दनों फड़ लिया ब्राह्मण चक के शिव दी मूर्ति नु इहदे मुंह च थुन्नण लग गई साल ग्राम ते दांत फोर सब ही दिए दंद भन्न ते ब्राह्मण दे हो छीन छान कर वस्त्र मिस्र के सब लिए कहो मिस्र अब रुद्र तिहारो कह गयो किथे गया तेरा शिव जी जे सेवत तो सदा दांत छह तन कियो उन्हें तेरे दंद भनते शंकर जी लिंग ने जे लिंगे को जपते काल बतायो हो अंतकार सो तुमरे मुख में आयो चौपाई ताके दर्व छीन जो लेओ ताको दर्व छीन जो लेओ सो सब दान दिजन कर देओ कहो मिस्र कछ चिंत न करहूं दान दस गुनो आगे फरहूं कवित और न को कहत लुटावो तुम खा तन आप पहती में डार खात ना बिसार हैं हां जी और न को कहत लुटावो तुम खा तन आप पहती में डार खात ना विसार हैं, बड़े ही परपंची परपंचन को लिए फिरें, दिन ही में लोगन को लूट तो बाजार हैं, हाथ हाथ ते ना कौडी देत कौडी कौडी मांग लेत, पुत्री का कहत तासो करे बेविचार हैं, लोभ लोभता के जय हैं के ममता के भय हैं। सोमता के पुत्र कह दो दरिद्र अवतार हैं। आवाज नहीं सुन दी महाराज उच्ची, हाथ ते ना कौडी देत कौडी कौडी मांग लेत, पुत्री का कहत कह कहने हो पुत्री माई मांग तो त्रै लोभ आवे, पुत्री का कहत पुत्री करके कहने हो तासो करें बेविचार हैं।
कह लिख लियो नवी पोथियां ते छपिया नहीं
आ कह पा दियो जी, लोभता के जय हैं के ममता के भय हैं, ए सूमता के पुत्र कह दो दरिद्रा अवतार हैं, चौपाई पहती विखे बसार न डारे और न पास गाल को मारे, जनियत किसी देश के राजा कौडी के आवत न काजा, जो इन मंत्र जंत्र सिद्ध होई दर दर भीख न मांगा कोई, एका मुक्ते मंत्र उचारे धन सो सकल धाम भर डारे, राम कृष्ण ए जिन्हें बखाने शिव ब्रह्मा ए जाहे परमाने, ते सब ही श्री काल संघारे काल पाए के बहर सवारे, केते राम चंद्र कृष्ण केते चित्रानन शिव विष्ण, चंद सूरज ए कवन बिचारे पानी भरत काल के द्वारे, काल पाए सब ही ए भय काल पाए कालो हो गए,
कालो पाए काल
कालो हो गए,
पहला कालो है जी, कालो पाए काल हो गए,
लल्ले नु होड़ा लायो जी, काल पाए कालो हो गए,
पहले लल्ले नु ढालो होड़ा दूजे नु ला लो,
काल पाए बहर अवतर है काल काल पाए संगर है, काल काल पाए संगर है दोहरा, श्राप राजसी के दए जो भयो पहन जाए, ताहे कहत परमेश्वर ते मन में नहीं ले जाए, दज बात चौपाई तब दज अधक कोप है गयो भर भराए ठंडा उठ पयो, अब मैं ए राजा पै जय हूँ तही बांध कर तो है मगाए हूँ, कौर बात तब तन कौर दिजा गह लया डार नदी के पीतर दया, गोता पकड़ आठ सा दीना ताहे पितर पली बद कीना, कही कुआर पत पह मैं जय हूँ तै मोए डारा हाथ बताए हूँ, तेरे दोनों हाथ बटाऊ तो राजा की सुता कहाऊ, जज बात ये सुन बात मिस्र डर पायो लाग तो पाए कुआर्न के पायो कुआर के पायो, सो करो तुम जो मैं उचारो,
सो करो जो मोहे उचारो,
हाँ सो करो
जो मोहे उचारो,
सो करो तुम जो मोहे उचारो, हाँ तुम जो मोहे उचारो,
तुम लिखना पड़ना
है, तुम लिख लो जी, सो करो तुम जो मोहे उचारो, जो तुम कहेंगी वही चारू, कहनी मैं कहूं राज पिता मेनु हथ पाया ने डर गया जदि ब्राह्मण, तुम नज जीत कोप नवारो कौर बात, तुम कहियो मैं प्रथमा नहायो, लड़की कहती तुम ब्राह्मण कही मेरे पिता नु मैं पहला नहाया, धन निमित मैं दर्ब लुटायो मैं धन बहुत दान किया, पाहन की पूजा न करिए महाकाल के पायन परिये, कबे बात महाराज बनो तब तक महाकाल को त्यायो, सरता मैं पाहनन बहायो दूजे कान न किन्हू जानना, महा मिस्र पर हाल बिहाना,
कहा मिस्र कर
कहा कहा मिस्र पर हाल बिहाना, दोरा ए
चल सो मिस्र चला पाहन दे बहाए, महाकाल को सिख कर मदरा भांग पिलाए, ए चल सो मिस्र चला पाहन दे बहाए, महाकाल को सिख कर
मदरा
भांग पियाए।
इत श्री चरित्र पखियाने त्रिया चरित्रे मंत्री भू समाधे 266 चरित्र समाप्त मस्त तो मस्त अपजू। वाहिगुरु जी का खालसा वाहिगुरु जी की फतेह।
गुरु प्यारे खालसा जी वाहिगुरु जी का खालसा वाहिगुरु जी की फतेह। अपने कोल सतगुरु महाराज जी दर्शन करने वास्ते ते सिंघां नूं दर्शन देने वास्ते बाबा राम सिंह जी नानकसर वाले महापुरख पहुंचे जी आयां नूं सारियां ही संप्रदावां वल्लों महापुरखां वल्लों दमदम मिठ साहिब दे मुखी सत्कारयोग संत बाबा हरनाम सिंह जी खालसा पिंडां वाले वल्लों जी आया। बाबा जी नूं बेनती है कि 2 मिनट आण के संगतां दर्शन भी करन। उस तों उपरंत संत बाबा इंद्रजीत सिंह जी महापुरशां नूं गुरु घर दे सरोपे दी बख्शिश करनगे। वाहिगुरु जी का खालसा वाहिगुरु।
पावन पवित्र साहिब श्री गुरु ग्रंथ साहिब जी दी हजूरी दे विच बैठ के जो महान कारज संत बाबा हरनाम सिंह जी दमदमे टकसाल वाले अते होर गुरमुख प्यारे ने प्रारंभ किया जिस दे विच आप जी हाजरियां भर रहे हो वडभागे हो। गुरु पातशाह दे चरणां च नमस्कार करन वास्ते अते आप गुरमुखां दे दर्शन करन वास्ते संत बाबा प्रेम सिंह जी दे दर्शन करन वास्ते परम पूज्य बाबा जी बाबा राम सिंह जी नानसर सिंगड़ा करनाल वाले आप जी संगतां विच सुशोभित हन। महान उपराला है विद्या विचारी तां पर उपकारी दे बचनां दे मुताबक जो महान कारज प्रारंभ कीते हन गुरु पातशाह दी रहमत बख्शिश दा सदका ही ऐसे महान कारज कीते जांदे हन जो दसम ग्रंथ दी संख्या अर्थ बोध आप सब संगतां नूं इस स्थान उपर दर्शाए जांदे हन पढ़ाए जांदे हन। बड़ा सराहनीयोग कारज है। गुरु पातशाह दे चरणां च यही अरदास बेनती है कि सच्चे पातशाह जो कि इस वक्त कुछ इंसानां दे वल्लों दसम ग्रंथ दी विरोधता भी कीती जा रही है उन्हां ही दिनां दे विच इह कारज करना एक महान सराहनीयोग कारज है। गुरु पातशाह दे चरणां च यही अरदास है कि सच्चे पातशाह जिन्हें भी गुरमुख प्यारे विद्यार्थी बन के आप जी दे चरणां दे विच बैठ के यह संख्या लै रहे हैं सब दे उपर रहमत करनी बख्शिश करनी कि जो आप जी ने यह महान ग्रंथ की रचना की इस दी जो ज्ञात दे वास्ते आप जी दे चरणां दे विच जिज्ञासु पहुंचे हैं सब दे उपर रहमत कर दिओ बख्शिश कर दिओ। दोबारा फिर साहिब श्री गुरु ग्रंथ साहिब जी दा कुटान कुटान शुकर जिन्हां दी हजूरी दे विच आपां नूं बैठण दा सुभाग समा प्राप्त हुंदा है बाबा हरनाम सिंह जी दा संत बाबा प्रेम सिंह जी दा बाबा राम सिंह जी दे वल्लों बहुत बहुत धन्नवाद। परम पूज्य बाबा जी दे गोडे दे विच दर्द है उह ज़्यादा देर खड़े नहीं हो सकते इस वास्ते उन्होंने हाजरी नहीं भरी खिमा की जाचना है। वाहिगुरु जी का खालसा वाहिगुरु जी की फतेह।
पवित्र हजूरी विच उपस्थित गुरु प्यारे गुरु सवारे खालसा जीओ सत्कार सहित फतेह बुलाओ। वाहिगुरु जी का खालसा वाहिगुरु जी की फतेह। ये जो महान कारज हो रहा महान उपराला हो रहा दमदमी टकसाल वालों और होर निहंग सिंह जथेबंदियां वालों इस वेले सतगुरु साहब श्री गुरु गोबिंद सिंह जी दे नादी पुत्र खालसा जी दा एह प्रथम करम बनदा सी। ये 300 साल गुरता गद्दी दिवस दे इन्हां समयां समागमां दे विच जदों के दसम ग्रंथ नूं हमेशा तो असीं पूजदे आए हाँ, असीं नतमस्तक हुंदे आए हाँ। साहिब श्री गुरु गोबिंद सिंह जी महाराज की रसना तो उचारण कीती बाणी जो खालसे दे नितनेम विच पंज बाणियां हन, उन्हां विच्चों तीन बाणियां सतगुरु जी की रसना तो उचारण कीतियां होईयां ने। श्री जाप साहिब तो प्रसाद सोईए और चौपाई साहिब, ਇਹ ਇੱਕ ਸਰਕਾਰੀ ਏਜੰਸੀਆਂ ਦੀ ਚਾਲ ਹੈ। ਅੱਜ ਜੋ ਦਸਮ ਗ੍ਰੰਥ ਦੇ ਉੱਪਰ ਅਟੈਕ ਹੈ, ਹਮਲਾ ਹੈ, ਇਹ ਮੈਨੂੰ ਲੱਗਦਾ ਇਹ ਜਿਹੜੇ ਭੁੱਲੜ ਵੀਰ ਨੇ ਇਹ ਨਹੀਂ ਜਾਣਦੇ ਕਿ ਇਹ ਉਹਨਾਂ ਦੇ ਦਿਮਾਗ ਦੀ ਉਪਜ ਹੈ। ਨਹੀਂ, ਇਹ ਕੁਛ ਸ਼ੁਰੂ ਤੋਂ ਜੋ ਛੋਟੀਆਂ ਕੌਮਾਂ ਨੂੰ ਦਬਾਉਣ ਦਾ ਕੰਮ ਕਰਦੀਆਂ ਨੇ ਏਜੰਸੀਆਂ ਵੱਡੀਆਂ ਕੌਮਾਂ, ਇਹ ਉਹਨਾਂ ਦਾ ਕੰਮ ਹੈ, ਉਹਨਾਂ ਦਾ ਅਟੈਕ ਹੈ ਸਾਡੇ ਉੱਪਰ। ਖਾਲਸਾ ਪੰਥ ਤੋਂ ਇਹ ਹਮੇਸ਼ਾ ਤੋਂ ਡਰਦੇ ਆਏ ਆ ਤੇ ਡਰ ਰਹੇ ਨੇ ਕਿ ਜਿਸ ਦਿਨ ਖਾਲਸਾ ਪੰਥ ਇੱਕ ਹੋ ਗਿਆ ਉਸ ਦਿਨ ਖਾਲਸਾ ਰਾਜ ਹੋਣ ਵਿੱਚ ਦੇਰ ਨਹੀਂ ਹੋਣੀ। ਉਹ ਇਸ ਤਰ੍ਹਾਂ ਦੀ ਚੋਟ ਕਰਦੇ ਰਹਿੰਦੇ ਨੇ ਕਿ ਖਾਲਸਾ ਪੰਥ ਇੱਕ ਨਾ ਹੋ ਸਕੇ। ਤੋ ਜੋ ਬੁਨਿਆਦੀ ਸ਼ਕਤੀ ਹੈ, ਤਾਕਤ ਹੈ, ਸ਼ਬਦ ਦੀ ਤਾਕਤ, ਗੁਰਬਾਣੀ ਦੀ ਤਾਕਤ, ਔਰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਤਰਤੀਬ ਦਿੱਤੀ ਹੈ ਸਾਡੇ ਨਿਤਨੇਮ ਨੂੰ, ਇਹ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਨੇ। ਉਹਨਾਂ ਏਜੰਸੀਆਂ ਦੀ ਚਾਲ ਹੈ ਕਿ ਇਹਨਾਂ ਤੋਂ ਬੁਨਿਆਦੀ ਤਾਕਤ ਸ਼ਕਤੀ ਖੋਹ ਲਈ ਜਾਵੇ। ਦੂਸਰੀ ਗੱਲ, ਇਹ ਦੂਰ ਦ੍ਰਿਸ਼ਟੀ ਹੈ ਵਿਦਵਾਨ ਪੁਰਸ਼ ਬੁੱਧੀਜੀਵੀ ਪੁਰਸ਼ ਇਸ ਗੱਲ ਨੂੰ ਸਮਝਦੇ ਨੇ ਕਿ ਅੱਜ ਚੋਟ ਦਸਮ ਗ੍ਰੰਥ ਤੇ ਹੀ ਨਹੀਂ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਵੀ ਚੋਟ ਹੈ। ਜਦੋਂ ਇਹਦੇ ਵਿੱਚ ਸਫਲ ਹੋ ਜਾਣਗੇ ਉਸ ਤੋਂ ਦੂਸਰਾ ਅਟੈਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਹੋਵੇਗਾ। ਜੋ ਬ੍ਰਹਮ ਚ ਪਹੁੰਚ ਚੁੱਕੇ ਭਗਤ ਜਨ ਜਿਨ੍ਹਾਂ ਦੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਹੈ, ਆਉਣ ਵਾਲੇ ਸਮੇਂ ਵਿੱਚ ਖਾਲਸਾ ਜੀ ਉਸ ਬਾਣੀ ਤੇ ਅਟੈਕ ਹੋਣਾ ਹੈ ਇਹਨਾਂ ਨਿੰਦਕ ਪੁਰਸ਼ਾਂ ਵੱਲੋਂ। ਇਹਨਾਂ ਨੇ ਇੱਕ ਗੱਲ ਦਾ ਸਹਾਰਾ ਲੈਣਾ ਕਿ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਤਾਂ ਇਹਨਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਵੀ ਅਟੈਕ ਕਰਨਾ। ਜਦੋਂ ਇਹਨਾਂ ਗੱਲਾਂ ਦਾ, ਇਹਨਾਂ ਤੁਕਾਂ ਦਾ, ਇਹਨਾਂ ਬਚਨਾਂ ਦਾ ਸਹਾਰਾ ਦਸਮ ਗ੍ਰੰਥ ਦੀ ਬਾਣੀ ਵਾਸਤੇ ਲੈ ਰਹੇ ਨੇ ਤੇ ਕੱਲ ਨੂੰ ਇਹ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਇਸ ਤੁਕਾਂ ਦਾ, ਇਸ ਤਰ੍ਹਾਂ ਦੀਆਂ ਉਦਾਹਰਣਾਂ ਦਾ ਸਹਾਰਾ ਲੈ ਕੇ ਭਗਤਾਂ ਦੀ ਬਾਣੀ, ਭੱਟਾਂ ਦੇ ਸਵਈਏ, ਗੁਰਸਿੱਖਾਂ ਦੀ ਬਾਣੀ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਹੈ ਇਹਦੇ ਤੇ ਵੀ ਚੋਟ ਕਰਨਗੇ। ਦਮਦਮੀ ਟਕਸਾਲ ਇਸ ਵੇਲੇ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਜਿਨ੍ਹਾਂ ਨੇ ਬਹੁਤ ਸੋਹਣਾ ਉਦਮ ਉਪਰਾਲਾ ਆਰੰਭਿਆ ਤੇ ਵੱਡੇ ਮਹਾਂਪੁਰਸ਼ਾਂ ਵੇਲੇ ਦੇ ਜੋ ਵਿਦਵਾਨ ਸੱਜਣ ਪੁਰਸ਼ ਜਿਨ੍ਹਾਂ ਨੇ ਬ੍ਰਹਮ ਗਿਆਨੀ ਸੱਚਖੰਡ ਵਾਸੀ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ, ਉਹਨਾਂ ਦੇ ਸਮੇਂ ਜਿਨ੍ਹਾਂ ਗੁਰਮੁਖਾਂ ਮਹਾਂਪੁਰਸ਼ਾਂ ਨੇ ਰਹਿ ਕੇ ਸਵਾਸ ਸਵਾਸ ਸਿਮਰਨ ਕੀਤਾ, ਭਜਨ ਬੰਦਗੀ ਵਿੱਚ ਲੱਗੇ, ਔਰ ਉਸ ਵੇਲੇ ਜੋ ਮਹਾਂਪੁਰਸ਼ਾਂ ਦੇ ਮੁਖਾਰ ਬਿੰਦ ਤੋਂ ਅਰਥ ਸਰਵਣ ਕੀਤੇ, ਸੀਨਾ ਬਸੀਨਾ ਜਿਵੇਂ बाबा दीप सिंह जी तो चले आए ये शब्द अर्थ ये मर्यादा ये उत्थान कावा ये जो भी अर्थां वेले समझाया जांदा उक्तियां जुक्तियां निरुक्तियां सारा कुछ उस दिन दास पहले दिन अरदास विच शामिल होया सी ते दमदमी टकसाल दे जो वड्डे महापुरशां वेले तो चले आ रहे गुरमुख प्यारे बुजुर्ग महापुरश जिन्हां ने उन्हां महापुरशां दी कसवटी सह के संपूर्णता प्राप्त की उन्हां दीआं खुशियां प्राप्त कीतीआं जिन्हां दा शुभ नाम संत बाबा इंद्रजीत सिंह जी जो बाबा हरनाम सिंह जी ने आप इन्हां कोल जा जा के इन्हां नूं मना के कि बाबा जी आओ सारे गुरसिखां नूं विद्यार्थियां नूं दसम ग्रंथ जी का पाठ बोध आप करवाओ जो जो आपने सीना बसीना वड्डे महापुरशां तों अर्थ सरवण कीते उथान कावां सरवण कीतियां इतिहास सरवण कीता इस बाणी दी महिमा भी सारे विद्यार्थियों नूं दर्शाओ ताकि इस बाणी दा हुण प्रचार हो सके ज्यादा जितने भी गुरसिख इत्थे पढ़न गए जितने भी मेरा ख्याल 150-200 विद्यार्थी तो इस वेले पढ़ रहे होने हैं ते जेड़े भी हन 150 तो इतने विद्यार्थी इत्थों पढ़ के जो जाणगे पिंडां विच शहरां विच कई एक जगह पिंड विच कई दो दो जगह कई फिर विचरन वाले ने वो किथे किथे जाके इस विद्या का प्रसार करनगे तो सतगुरु जी का नादी पुत्र खालसा एदा फर्ज है कि सतगुरु जी दे मुखारबिंद तो उचारी हुई बाणी ए कदे अलोप ना होवे ते जेड़े जेड़े निंदक पुरश एदा विरोध करदे ने एदी निंदिया करदे ने कलगीधर पिता अपने नादी पुत्र खालसा नूं ए वरदान देन ए कृपा करन रहमता करन सिर ते हाथ रखन बल बुद्ध ते समर्था बख्शन ए उन्हां निंदकां दा मूंह तोड़ जवाब दे सके और दसम ग्रंथ दी बाणी दा प्रचंडता नाल पूरी बुद्धिमानता नाल विद्वानता नाल विद्वत्ता नाल प्रचार ते प्रसार कर सके दास दी ता यही अरदास है कलगीधर पिता दे चरणा विच तो खालसे दे समूह जथेबंदियां पिंडरां वाले टकसाल दमदमी टकसाल दा दास बहुत बहुत धन्नवाद करदा है असी ऐसे गुरसिखां दे हमेशा ऋणी हाँ गुरसिखां की हर तोड़ दे हम पापी भी गत पाहे एक जगह मोगे दे लागे जो महापुरश उन्हां वल्लों भी इत्थे विद्यार्थी कुछ हिस्सा लै रहे ने जो साहब श्री गुरु दसम ग्रंथ साहब दे जो इस वेले स्टीक भी छाप रहे ने मेहरों वाले महापुरश बाबा सुरजीत सिंह जी मेहरों वाले तो भाई साहब भाई अंबाले वाले भाई शेर सिंह जी दास दे नाल उन्हां दे विचार हुंदे रहिंदे ने मिलदे रहिंदे हां भाई शेर सिंह जी बहुत चढ़दी कला वाले गुरसिख ने मैरों वाले महापुरश भी तो छापे दा एक दिन सवाल आया दास ने कहा भी तुसीं ये सेवावां करो असीं हर समें तुहाडे नाल हां दास वी ते होर जो इस तरह प्यार रखण वाले महापुरश ने असीं दसम ग्रंथ नूं छापण विच ढिल नहीं होण देंगे गुरु की कृपा नाल तो दास ने कुछ सेवावां उस जो वो एडिशन छप रही सी उस वेले सेवावां कुछ भेजियां भी कुछ सेवावां छापे विच लगियां भी उस छापण विच ता इस तरह के उपराले जो दसम ग्रंथ दे लई हो रहे ने वो शलाघा योग ने कलगीधर पिता दी खास मेहर रहमत नजर है उन्हां ते जेड़े इस वेले इस ਖਾਲਸੇ ਦੇ ਵਿਰਸੇ ਨੂੰ ਵਿਰਾਸਤ ਨੂੰ ਜੋ ਸੱਚੇ ਪਾਤਸ਼ਾਹ ਨੇ ਸਾਡੇ ਤੇ ਸੱਚਖੰਡੀ ਤੇ ਦਰਗਾਹੀ ਹੁਕਮ ਕਰਕੇ ਇਹ ਬਚਨ ਸਾਨੂੰ ਬਖਸ਼ੇ ਹੋਏ ਨੇ ਇਹਨਾਂ ਨੂੰ ਸੰਭਾਲਣ ਦੇ ਉਪਰਾਲੇ ਇਹ ਕਰਦੇ ਰਹਿਣਾ ਚਾਹੀਦਾ। ਆਪਾਂ ਵਾਰ ਕੇ ਹੁਣ ਤੱਕ ਖਾਲਸੇ ਨੇ ਸਾਰੇ ਉਪਰਾਲੇ ਕੀਤੇ ਹੈ ਤੇ ਹੁਣ ਅਸੀਂ ਪਿਛਾਂ ਨਹੀਂ ਹਟਣ ਵਾਲੇ। ਇਹ ਉਪਰਾਲਾ 300 ਸਾਲਾਂ ਚ ਇਹ ਚਾਹੀਦਾ ਤਾਂ ਸੱਚਖੰਡ ਸਾਹਿਬ ਦੇ ਨੇੜੇ ਸੀ, ਪਰ ਦੂਸਰੀ ਗੱਲ ਪਿੱਛੇ ਮੈਨੂੰ ਆ ਕੇ ਇਹ ਪਤਾ ਲੱਗਿਆ, ਬਾਬਾ ਪ੍ਰੇਮ ਸਿੰਘ ਜੀ ਨੇ ਦੱਸਿਆ ਕਿ 300 ਸਾਲ ਪਹਿਲਾਂ ਵੀ ਜਦੋਂ ਕਿਤੇ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਹੁੰਦਾ ਸੀ ਤਾਂ ਦਸਮ ਗ੍ਰੰਥ ਦੀ ਬਾਣੀ ਦਾ ਇੱਥੇ ਪਾਠ ਬੋਧ ਵਿਚਾਰ ਗਿਆਨ ਇਸ ਧਰਤੀ ਨਾਲ ਸੰਬੰਧ ਰਿਹਾ ਹੈ ਮਾਤਾ ਸਾਹਿਬ ਕੌਰ ਜੀ ਦੇ ਇਸ ਅਸਥਾਨ ਨਾਲ। ਤਾਂ ਫਿਰ ਦਾਸ ਨੇ ਇਹ ਸੋਚਿਆ ਕਿ ਫਿਰ ਬੰਦੇ ਦੀ ਮਤ ਨਹੀਂ ਚੱਲ ਸਕਦੀ ਵੀ ਉੱਥੇ ਹੋਣਾ ਚਾਹੀਦਾ, ਇਹ ਇੱਥੇ ਹੀ ਹੋਣਾ ਸੀ। ਇਹ ਦਸਵੇਂ ਪਾਤਸ਼ਾਹ ਦੀ ਕਿਰਪਾ ਨਾਲ ਉਹਨਾਂ ਦੀ ਮੌਜ ਨਾਲ ਇਹ ਪਾਠ ਬੋਧ ਇੱਥੇ ਹੀ ਹੋਣਾ ਸੀ, ਕਿਉਂਕਿ ਮਾਤਾ ਸਾਹਿਬ ਕੌਰ ਜੀ ਦਾ ਪਿਆਰ ਮਾਤਾ ਸਾਹਿਬ ਕੌਰ ਜੀ ਦੀ ਗੋਦ ਵਿੱਚ ਬੈਠ ਕੇ ਹੀ ਖਾਲਸੇ ਨੇ ਲੈਣਾ ਸੀ। ਇਹਨਾਂ ਸ਼ਬਦਾਂ ਨਾਲ ਦਾਸ ਖੇਮਾ ਚਾਹੁੰਦਾ ਹੈ। ਸਤਿਕਾਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਪਰਉਪਕਾਰ ਕਰਦੇ ਸੱਚਖੰਡ ਜਾਂਦੇ ਰਹੇ। ਅੱਜ ਸਤਸੰਗਤ ਜੀ ਆਪਾਂ ਇਸ ਪਾਵਨ ਸਥਾਨ ਦੇ ਉੱਤੇ ਮਾਤਾ ਜੀ ਦੇ ਚਰਨਾਂ 'ਚ ਇਕੱਤਰ ਹੋਏ ਹਾਂ। ਆਹ ਮਹਾਂਪੁਰਖ ਆ ਕੇ ਆਪਾਂ ਨੂੰ ਦਦਾਰੇ ਦਿੱਤੇ ਹਨ, ਰੋਮ ਰੋਮ ਕਰਕੇ ਕੁਰਬਾਨ ਜਾਈਏ। ਸੋ ਗੁਰਸਿੱਖੋ, ਅੱਜ ਸਾਰੇ ਧਰਮਾਂ ਦੇ ਅੰਦਰ ਕਿਸੇ ਨੇ ਗ੍ਰੰਥ ਨੂੰ ਗੁਰੂ ਨਹੀਂ ਮੰਨਿਆ ਹੈ। ਦੁਨੀਆਂ 'ਤੇ ਚੱਕਰ ਲਾ ਕੇ ਦੇਖ ਲਿਓ, ਜੇ ਕਰਕੇ ਗੁਰੂ ਹੈ ਤਾਂ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਸਤਸੰਗਤ ਜੀ ਜੋ ਉਪਦੇਸ਼ ਹੈ ਉਸੇ ਨੂੰ ਹੀ ਆਪਾਂ ਗੁਰੂ ਸਥਾਪਨ ਕੀਤਾ ਹੋਇਆ ਹੈ। ਸੋ ਖਾਲਸਾ ਜੀ ਪੂਰੇ ਕਾ ਕੀਆ ਸਭ ਕੁਛ ਪੂਰਾ, ਘੱਟ ਵੱਧ ਕੁਛ ਨਾਹੀਂ, ਨਾਨਕ ਗੁਰਮੁਖ ਐਸਾ ਜਾਣੇ ਪੂਰੇ ਮਾਹੇ ਸਮਾਹੀ। ਵਾਸਤਵ ਦੇ ਵਿੱਚ ਸਭ ਮਾਇਆ ਹੀ ਉਪਾਧੀਆਂ ਦੀ ਜੜ ਹੈ। ਅੱਗੇ ਮਹਾਂਪੁਰਖ ਮਾਇਆ ਤੋਂ ਨਿਰਲੇਪ ਰਹਿੰਦੇ, ਜਿਉਂ ਜਿਉਂ ਅਸੀਂ ਮਾਇਆ ਦੀ ਲਪੇਟ ਵਿੱਚ ਆ ਗਏ, ਖਿਮਾ ਕਰਨੀ, ਅੱਜ ਧਾਰਮਿਕ ਲੈਣ ਰੋਜੀ ਦਾ ਸਾਧਨ ਬਣ ਚੁੱਕੀ ਹੈ, ਪਰਮਾਰਥ ਦਾ ਸਾਧਨ ਨਹੀਂ ਰਹੀ। ਪਰਮਾਰਥ ਦਾ ਸਾਧਨ ਤੋਂ ਸਤਸੰਗਤ ਜੀ ਕੇਵਲ ਧਾਰਮਿਕ ਲੈਣ ਮੋਕਸ਼ ਦੀ ਦਾਤੀ ਹੈ। ਪਦਾਰਥ ਤਾਂ ਮਗਰ ਮਗਰ ਤੁਰੇ ਫਿਰਦੇ ਨੇ ਗੁਰਸਿੱਖਾਂ ਦੇ, ਲੇਕਿਨ ਅੱਜ ਵਿਵਹਾਰਕ ਲੈਣ ਨੂੰ ਅਸੀਂ ਤਿਆਗ ਕਰਕੇ ਅਸੀਂ ਇੱਧਰ ਰੋਜੀ ਭਾਲਦੇ ਹਾਂ, ਕਾਰਨ ਇਹ ਕਮਜ਼ੋਰੀਆਂ ਹਨ। ਸੋ ਰਹੁ ਵਿਚਾਰ। ਸੋ ਸਤਸੰਗੀ ਪ੍ਰੇਮੀਓ, ਪੂਰੇ ਕਾ ਕੀਆ ਸਭ ਕੁਛ ਪੂਰਾ, ਘੱਟ ਵੱਧ ਕੁਛ ਨਾਹੀਂ, ਨਾਨਕ ਗੁਰਮੁਖ ਐਸਾ ਜਾਣੇ ਪੂਰੇ ਮਾਹੇ ਸਮਾਹੀ। ਗੁਰੂ ਘਰ ਦੇ ਅੰਦਰ ਉਦਾਸੀਨ ਭੇਖ ਦੀਆਂ ਬੜੀਆਂ ਕੁਰਬਾਨੀਆਂ ਹਨ। ਜਿੰਨੇ ਦਿਨੀ 80-80 ਰੁਪਈਏ ਨੂੰ ਖਾਲਸੇ ਦੇ ਸੀਸ ਵਿਕਦੇ ਸੀ, ਉੱਨੀ ਦਿਨੀ ਜੋਤਾਂ ਹਰਿਮੰਦਰ ਸਾਹਿਬ 'ਚ ਕਿਹਨੇ ਜਗਾਈਆਂ। 1920-21 ਤੋਂ ਪਹਿਲਾਂ ਧਾਰਮਿਕ ਸਥਾਨਾਂ ਦੇ ਉੱਤੇ ਜਾਂ ਨਿਹੰਗ ਸਿੰਘ ਜਥੇਬਾਨੀਆਂ ਜਥੇਦਾਰੀਆਂ ਪਹਿਰਾ ਦਿੰਦੀਆਂ, ਇਹ ਸੰਪਰਦਾ ਥਾਂ ਥਾਂ 'ਤੇ ਸਤਸੰਗੀ ਸੇਵਾ ਕਰਦੀ, ਨਿਰਮਲ ਭੇਖ ਦੇ ਸਾਧੂ ਥਾਂ ਥਾਂ 'ਤੇ ਕਮਰ ਕੱਸ ਕੇ ਪਰਉਪਕਾਰ ਕਰਦੇ, ਜੋ ਗ੍ਰਹਿਸਤੀਆਂ ਵੱਲੋਂ ਮਾਇਆ ਆਉਂਦੀ ਲੰਗਰ 'ਤੇ ਲਾਉਂਦੇ, ਪਰਉਪਕਾਰ 'ਤੇ ਲਾਉਂਦੇ, ਪਿੱਛੇ ਆਪਦੇ ਘਰ ਵੱਲ ਨੂੰ ਨਹੀਂ ਸੀ ਤੱਕਦੇ, ਹਰ ਵੇਲੇ ਨਿਰਵਾਣ ਰਹਿੰਦੇ, ਇਸੇ ਤਰ੍ਹਾਂ ਉਦਾਸੀਨ ਭੇਖ ਦੇ ਸਾਧੂ ਥਾਂ ਥਾਂ 'ਤੇ ਸੇਵਾ ਕਰਦੇ ਪਏ। ਕਾਂਗਿਆਈਆਂ ਤਾਂ ਭਾਈ ਕਣਕ 'ਚ ਹੀ ਹੁੰਦੀਆਂ ਨੇ, ਜੇ ਕੋਈ ਨਨਕਾਣੇ ਬੋਦੇ 'ਚ ਰਹਿਣ ਵਾਲੇ ਨੈਣੂ ਵਰਗਿਆਂ ਨੇ ਬਹੁਤ ਸਾਰੇ ਜ਼ੁਲਮ ਕੀਤੇ। ਖਾਲਸਾ ਉੱਠਿਆ ਇੱਕਦਮ, ਪਰ ਖਾਲਸਾ ਜੀ ਜਿੱਥੇ ਸੁਧਾਰ ਹੋਏ ਉੱਥੇ ਗਲਤੀਆਂ ਵੀ ਹੋਈਆਂ। ਤੇਜਾ ਸੋ ਪੁੱਚਰ ਨੇ ਪਾ ਕੇ ਡਾਂਗ ਮੰਜੀ ਸਾਹਿਬ ਦੇ ਥੱਲੇ, ਅਕਾਲ ਤਖ਼ਤ ਤੋਂ ਦਸਵੇਂ ਪਾਤਸ਼ਾਹ ਦੀ ਬਾਣੀ ਥੱਲੇ ਚੱਕ ਕੇ ਮਾਰੀ। ਖਾਲਸਾ ਜੀ ਕਿਸੇ ਨੇ ਗੌਰਿਆ ਨਹੀਂ ਹੈ। ਉਸ ਤੋਂ ਉਪਰੰਤ ਇਹਨਾਂ ਨੇ ਉੱਥੋਂ ਪ੍ਰਕਾਸ਼ ਬੰਦ ਕੀਤਾ। ਜੋ ਸ਼੍ਰੋਮਣੀ ਕਮੇਟੀ ਪ੍ਰਬੰਧਕ ਕਮੇਟੀ ਹੈ ਬਣੀ ਕੇਸਗੜ੍ਹ ਸਾਹਿਬ, ਉੱਥੇ ਵੀ ਪ੍ਰਕਾਸ਼ ਹੁੰਦੇ ਸੀ ਦਸਵੇਂ ਗੁਰੂ ਗ੍ਰੰਥ ਸਾਹਿਬ ਦੇ। ਅੱਜ ਆਦਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੋਈ ਲੁਕੋ ਨਹੀਂ, ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਸਾਰੇ। ਗ੍ਰੰਥ ਗੁਰੂ ਤੁਹਾਨੂੰ ਕਿਹਨੇ ਦੱਸਿਆ ਹੈ ਬਈ? ਕੋਈ ਸਿੱਧ ਕਰੋ ਬਈ ਗ੍ਰੰਥ ਗੁਰੂ ਹੈ ਬਿਨਾਂ ਸਰਬ ਲੋਹ ਤੋਂ। ਇੱਥੇ ਦੇ ਬਚਨ ਹੋਏ ਹਨ, ਇੱਥੇ ਬ੍ਰਹਮੇ ਤੇ ਮਹਾਨ ਮਹਾਂਪੁਰਖ ਬਾਬਾ ਅਮਿਤ ਸਿੰਘ ਸਾਹਿਬ ਜੀ ਬਾਣੀਆਂ ਦੋਨੋਂ ਹੀ ਸਤਸੰਗ ਜੀ ਇੱਕ ਕਰਕੇ ਪੜ੍ਹਾਉਂਦੇ ਰਹੇ। ਇਸ ਕਰਕੇ ਇਹ ਮਾਤਾ ਜੀ ਦਾ ਸਥਾਨ ਬੜਾ ਭਾਰੀ ਤਪੱਸੀਆਂ ਦਾ ਸਥਾਨ ਹੈ। ਸੋ ਗੁਰਸਿੱਖੋ ਜਿੱਥੇ ਜਿੱਥੇ ਵੀ ਗੁਰੂ ਕੇ ਸੰਤ ਭਗਤ ਹਨ ਹਮੇਸ਼ਾ ਵਾਸਤੇ ਪਿਛਲੀ ਮਰਯਾਦਾ ਨੂੰ ਨਹੀਂ ਤਿਆਗਦੇ ਹਨ। ਸਾਰੀਆਂ ਚੀਜ਼ਾਂ ਪ੍ਰਣਾਮ ਭਾਵ ਨੂੰ ਪ੍ਰਾਪਤ ਹੋ ਜਾਣਗੀਆਂ। ਇੱਕ ਨਿਰੰਕਾਰ ਪ੍ਰਣਾਮ ਭਾਵ ਨੂੰ ਪ੍ਰਾਪਤ ਨਹੀਂ ਹੈ, ਇੱਕ ਉਹਦਾ ਸ਼ਬਦ ਵੀ ਪ੍ਰਣਾਮ ਭਾਵ ਨੂੰ ਪ੍ਰਾਪਤ ਨਹੀਂ ਹੈ। ਇਸ ਕਰਕੇ ਖਾਲਸਾ ਜੀ ਜਿਹੜੀ ਅੰਮ੍ਰਿਤਮਈ ਬਾਣੀ ਹੈ ਕੀ ਜਾਪ ਸਾਹਿਬ ਗੁਰੂ ਗੁਰਬਾਣੀ ਨਹੀਂ ਹੈ, ਅੱਜ ਅਸੀਂ ਝਿਜਕਦੇ ਹਾਂ ਦਸਵੇਂ ਗ੍ਰੰਥ ਕਹੀ ਜਾਂਦੇ ਹਾਂ। ਸੋ ਖਾਲਸਾ ਜੀ ਜੇ ਬਾਣੀ ਗੁਰੂ ਹੈ ਤਾਂ ਤਿੰਨ ਬਾਣੀਆਂ ਖਾਲਸੇ ਦੇ ਅੰਮ੍ਰਿਤ ਵਿੱਚ ਪ੍ਰਯੋਗ ਕੀਤਾ ਜਾਂਦਾ ਹੈ, ਨਹੀਂ ਤਾਂ ਅਸੀਂ ਨਗੁਰੇ ਪੁਣੇ ਦੀ ਜੂਠ ਨੂੰ ਧੋ ਹੀ ਨਹੀਂ ਸਕਦੇ। ਐਸੀ ਗੁਰਬਾਣੀ ਨੂੰ ਸਤਿਸੰਗਾਂ ਨੇ ਪਿੱਠ ਦੇ ਦਿੱਤੀ ਹੈ ਚਿਰ ਕਾਲ ਤੋਂ। ਸੋ ਪ੍ਰੇਮੀਓ ਜਿਹੜੀਆਂ ਇਹਦੇ ਵਿੱਚ ਸਤਿਸੰਗ ਦੀ ਘਾਟਾਂ ਇਹਨਾਂ ਨੂੰ ਪ੍ਰਤੀਤ ਹੁੰਦੀਆਂ, ਹਮੇਸ਼ਾ ਦੋ ਚੰਦ ਦੋਸਤ ਨੂੰ ਦੀਂਦੇ, ਕਾਹ ਜੀ ਦੀ ਨਿਗਾਹ ਕਮਜ਼ੋਰ ਹੁੰਦੀ, ਦੂਸਰੇ ਨੂੰ ਨਹੀਂ ਦਿਸਦੇ ਹਨ। ਆਪਣੀ ਅਕੜ ਬਗਾਨੀ ਮਾਇਆ ਸਭ ਨੂੰ ਗੱਡੀ ਲੱਗਦੀ, ਔਗਣ ਆਪਣੇ 'ਚ ਹੈ, ਬੁੱਧੀ ਆਪ ਦੀ ਕੰਮ ਨਹੀਂ ਕਰਦੀ, ਕਹਿੰਦੇ ਗੁਰਬਾਣੀ 'ਚ ਨੁਕਸ ਹੈ। ਸੋ ਇਸ ਕਰਕੇ ਖਾਲਸਾ ਜੀ ਮਹਾਂਪੁਰਖਾਂ ਨੇ ਕਿਹਾ ਕਿ ਆਦਿ ਗੁਰੂ ਗ੍ਰੰਥ ਸਾਹਿਬ ਦੇ ਵੀ ਹਮਲਾ ਹੋ। ਪੂਰਵਕਤ ਮੈਂ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦਾ ਰਹਿਣਾ, ਡਾਬਾ ਛੀਂਬਾ ਕਬੀਰ ਜਲਾਹਾ ਪੂਰੇ ਗੁਰ ਤੇ ਗਤ ਪਾਈ, ਬ੍ਰਹਮ ਕੇ ਬੇਤੇ ਸ਼ਬਦ ਪਛਾਣਾ ਹਉ ਮੈਂ ਜਤ ਗਵਾਈ, ਸੁਰ ਨਰ ਤਨਕੀ ਬਾਣੀ ਗਾਵੈ ਕੋਈ ਨਾ ਮੇਟੇ ਭਾਈ, ਕਿੱਥੇ ਲੁਕਾਉਣਗੇ ਐਸੇ ਉਪਦੇਸ਼ ਨੂੰ ਇਹ ਬੇਈਮਾਨ। ਸੋ ਖਾਲਸਾ ਜੀ ਭਗਤਾਂ ਦੀ ਬਾਣੀ ਗੁਰੂ ਕੀ ਬਾਣੀ ਨੂੰ ਵੱਖਰੀ ਨਹੀਂ ਹੈ, ਬ੍ਰਹਮ ਬੇਤਾ ਬ੍ਰਹਮ ਦਾ ਰੂਪ ਹੀ ਹੋਇਆ ਕਰਦਾ ਹੈ, ਇਹਨਾਂ ਲੋਕਾਂ ਨੂੰ ਇਹ ਸਤਸੰਗ ਦੀ ਵਿਚਾਰ ਨਹੀਂ ਹੈ। ਸੋ ਪ੍ਰੇਮੀਓ ਗੁਰਬਾਣੀ ਵਿਦਵਾਨ ਬਣ ਜਾਣਾ ਕੋਈ ਦੁਰਲੱਭ ਨਹੀਂ, ਬੋਲਣਾ ਕੋਈ ਸਵੱਛੇ ਸੋਹਣੇ ਅੱਖਰ ਬੋਲ ਦੇਣੇ ਕੋਈ ਦੁਰਲੱਭ ਨਹੀਂ, ਲੇਕਿਨ ਕਮਾਈ ਦੀ ਪ੍ਰਧਾਨਤਾ ਹੈ। ਇਲਮ ਤਾਂ ਪੜ੍ਹੋ ਜੇ ਅਮਲ ਕਰਨਾ, ਜੇ ਇਲਮ ਪੜ੍ਹ ਲਿਆ ਆਪਦੇ ਮਾਇਆ ਵਿੱਚ ਹੀ ਫਸਿਆ ਰਿਹਾ ਤਾਂ ਕਾਹਨੂੰ ਬ੍ਰਹਮ ਵਿੱਦਿਆ ਪੜ੍ਹਨੀ ਸੀ ਖਾਲਸਾ ਜੀ। ਇਸ ਕਰਕੇ ਗੁਰਸਿੱਖੋ ਹਜ਼ੂਰ ਸਾਹਿਬ ਵਿਖੇ ਹਮੇਸ਼ਾ ਹੁਣ ਵੀ ਪ੍ਰਕਾਸ਼ ਹੁੰਦੇ, ਦੋ ਰੂਪ ਪ੍ਰਕਾਸ਼ ਹੁੰਦੇ, ਪਟਨੇ ਸਾਹਿਬ ਵਿਖੇ ਪ੍ਰਕਾਸ਼ ਹੁੰਦੇ ਕਿ ਉਹ ਤਖ਼ਤ ਇਹਨਾਂ ਮਲੇਸ਼ਾਂ ਦੀ ਲਪੇਟ ਵਿੱਚ ਨਹੀਂ ਆਏ ਹਨ। ਇਸੇ ਤਰ੍ਹਾਂ ਜਥੇਬੰਦੀਆਂ ਨਿਹੰਗਾ ਸਿੰਘਾਂ ਦੀ ਸੰਪਰਦਾ ਦੇ ਅੰਦਰ ਹਮੇਸ਼ਾ ਦਿਲਾਂ ਦੇ ਅੰਦਰ ਸਤਸੰਗ ਜੀ ਸਰੂਪ ਪ੍ਰਕਾਸ਼ ਹੁੰਦੇ ਹੋਏ, ਕਿਉਂ ਨਹੀਂ ਜ਼ਿਆਦਾ ਸਤਸੰਗ ਜੀ ਬੋਧ ਪ੍ਰਾਪਤ ਕਰਦੇ? ਸਾਧੂ ਸੰਤ ਵਿਚਾਰੇ ਘਰਾਂ 'ਚ ਹੀ ਜਨਮ ਲੈਂਦੇ, ਉੱਤੋਂ ਤਾਂ ਨਹੀਂ ਉਤਰੇ, ਸਾਰਿਆਂ ਦੇ ਅੰਦਰ ਵਾਸ਼ਨਾ ਹਨ। ਕਲਗੀਧਰ ਪਾਤਸ਼ਾਹ ਨੇ ਸਰਵਲੋਚ ਫਰਮਾਇਆ, ਜੰਤ ਵਾਸ਼ਨਾ ਵਿਆਗਰੀ ਸਰਵ ਖਾਏ, ਯਕ ਸੰਤ ਬਾਚੇ ਜਿੰਨਾ ਸੱਚ ਹਿੱਤੇ। ਵਾਸ਼ਨਾ ਰੂਪੀ ਵਿਘਿਆੜੀ ਨੇ ਸਾਰੇ ਖਾ ਲਏ, ਭੱਖਣ ਕਰ ਲਏ, ਕੌਣ ਬਚੇ ਨੇ? ਸੰਤ ਬਚੇ ਨੇ। ਕਿਉਂ ਬਚੇ ਨੇ? ਉਹਨਾਂ ਦਾ ਸੱਚੇ ਵਾਹਿਗੁਰੂ ਨਾਲ ਹਿੱਤ ਹੈ, ਉਹ ਨਿਸਕਾਮੀ ਹਨ। ਇਸ ਕਰਕੇ ਗੁਰਸਿੱਖੋ ਕਾਮਨਾ ਕਿੰਨੀਆਂ ਹੀ ਨੇ ਸੰਸਾਰ ਦੇ ਅੰਦਰ, ਜਿੰਨਾ ਚਿਰ ਮਨ 'ਚ ਕਾਮਨਾ ਨੇ ਉਨਾ ਚਿਰ ਕੀ ਲੋਟਦੇ ਲੋਚਦੇ ਅਸੀਂ, ਸਾਡਾ ਮਨ ਇਕਾਗਰ ਹੋ ਜੂ। ਟੱਕ ਮਕੁੰਜੜੀਆਂ ਮਨੋ ਮਚਿੰਦੜੀਆਂ, ਇਹ ਮਨ ਨੂੰ ਸਤਸੰਗ ਦੀ ਮਚਾ ਦੇਣ ਵਾਲੀਆਂ ਵਾਸ਼ਨਾ ਹਨ। ਕਿਹੜੇ ਸਮੇਂ ਵਿੱਚ ਉਮਰ ਦੇ ਕਿਸੇ ਹਿੱਸੇ ਵਿੱਚ ਦੇਖ ਲਓ, ਵਾਸ਼ਨਾ ਨਹੀਂ ਤਾਂ ਸਤਸੰਗ ਜੀ ਤੁਹਾਡਾ ਖਹਿੜਾ ਛੱਡਣਗੀਆਂ। ਜਿੰਨਾ ਚਿਰ ਵਾਸ਼ਨਾ ਹਨ ਉਹਨਾਂ ਚਿਰ ਸਤਸੰਗ ਜੀ ਸ਼ਾਂਤੀ ਕਿੱਥੇ? ਵਾਸ਼ਨਾ ਦਾ ਤਿਆਗ ਕਰਕੇ ਖਾਲਸਾ ਜੀ ਜਦੋਂ ਜਿਉਂ ਜਿਉਂ ਗੁਰਸਿੱਖ ਬਾਣੀ ਪੜ੍ਹਦਾ ਹੈ ਤਿਉਂ ਤਿਉਂ ਸਤਸੰਗ ਜੀ ਮਨ ਉੱਜੜ ਹੁੰਦਾ ਜਾਂਦਾ, ਸੇਵਾ ਕਰਕੇ ਸਤਸੰਗ ਜੀ ਫਲੀਭੂਤ ਹੁੰਦਾ ਜਾਂਦਾ, ਤਿਉਂ ਤਿਉਂ ਸਤਸੰਗ ਜੀ ਉਹ ਸੰਗਿਆ ਨੂੰ ਪ੍ਰਾਪਤ ਹੁੰਦਾ ਹੈ ਜਿਹੜੀ ਆਪਾਂ ਅੱਜ ਸ਼ਾਮ ਨੂੰ ਵੀ ਵਿਚਾਰਿਆ। ਦੁਨੀਆਂ ਕਹਿੰਦੀ ਹੈ ਸੰਤ ਨਾ ਕਹੋ ਇਹਨਾਂ ਲੋਕਾਂ ਨੂੰ, ਕੇਵਲ ਗੁਰੂ ਨਾਨਕ ਦੇਵ ਜੀ ਸੰਤ ਨੇ। ਇਹਨਾਂ ਅਕਲ ਦੇ ਅੰਨਾਂ ਨੂੰ ਪੁੱਛੋ, ਸੰਤ ਦੀ ਸੰਗਤ ਬਣ ਕੇ ਚੋਰ ਬਣੀਦਾ ਕਿ ਸੰਗਤ ਕਰਕੇ ਸੰਤ ਬਣੀਦਾ ਹੈ? ਜੇ ਗੁਰੂ ਨਾਨਕ ਦੇਵ ਜੀ ਸੰਤ ਹਨ, ਸਤਿਗੁਰੂ ਨਾਨਕ ਦੇਵ ਜੀ ਨੇ ਅੰਮ੍ਰਿਤ ਭਰੀ ਦ੍ਰਿਸ਼ਟੀ ਕਰਕੇ ਜਿੰਨੀ ਸੰਗਤ ਸੀ ਸਾਰੀ ਭਾਈ ਸੰਤ ਬਣਾ ਕੇ ਰੱਖ ਦਿੱਤੀ ਹੈ। ਇਸ ਕਰਕੇ ਗੁਰਸਿੱਖੋ ਨੀਚ ਜੋ ਲੋਕ ਨੇ ਜਿਹੜੇ ਨਿੱਕ ਨਿੱਕੀਆਂ ਚੁਟਕੁ ਧੁੱਤਾਂ ਕਰਦੇ ਨੇ, ਇਹਨਾਂ ਤੋਂ ਬਚ ਕੇ ਰਹਿਣਾ। ਪਰ ਗੁਰਬਾਣੀ ਸਤਸੰਗ ਜੀ ਦਸਵੇਂ ਪਾਤਸ਼ਾਹ ਦੀ ਸੰਪੂਰਨ ਨਿਹਚਾ ਕਰਕੇ ਗੁਰਸਿੱਖੋ ਇਸ ਨੂੰ ਬਿਲਕੁਲ ਅਧਿਐਨ ਕਰਨਾ ਚਾਹੀਏ। ਮੈਂ ਬੇਨਤੀ ਕਰੂੰਗਾ ਸੰਤਾਂ ਦੇ ਚਰਨਾਂ ਵਿੱਚ ਵੀ ਕਿ ਆਪ ਜੀ ਜਿੱਥੇ ਜਿੱਥੇ ਆਸ਼ਰਮ ਹਨ ਇਹਨਾਂ ਨੂੰ ਪ੍ਰਕਾਸ਼ ਕਰੋ। ਪ੍ਰਕਾਸ਼ ਕਰਦਿਆਂ ਕਰਦਿਆਂ ਸਹਿਜੇ ਸਹਿਜੇ ਆਪੇ ਗੁਰਬਾਣੀ ਦਾ ਬੋਧ ਹੋਵੇਗਾ। ਸੋ ਖਾਲਸਾ ਜੀ ਕਲਗੀਧਰ ਪਾਤਸ਼ਾਹ ਨਿਮਰਤਾ ਦੇ ਪੁੰਜ, ਇਹੀ ਜੀ ਬਾਣੀ ਕਿਤੇ ਦੁਰਲੱਭ ਨਹੀਂ ਲੱਭੇਗੀ ਗੁਰਸਿੱਖੋ। ਸੋ ਵਾਹਿਗੁਰੂ ਕਿਰਪਾ ਕਰੇ, ਜੇ ਸਾਡੇ ਹੱਥੋਂ ਬਾਣੀ ਚੜੀ ਗਈ ਸੱਚ ਤਾਂ ਕਾਸੇ ਜੋਗਰੀ ਤਾਂ ਹਨੇਰੇ 'ਚ ਚਲੇ ਜਾਵਾਂਗੇ, ਨੇਰ ਬਰਸ ਜਾਵੇਗਾ ਸੰਸਾਰ ਦੇ ਅੰਦਰ। ਸੋ ਖਾਲਸਾ ਜੀ ਇਸੇ ਤਰ੍ਹਾਂ ਜਿਸ ਵੇਲੇ ਗੁਰੂ ਅਰਜਨ ਦੇਵ ਜੀ ਨੇ ਬਾਣੀ ਲਿਖਾਈ ਭਗਤਾਂ ਦੀ, ਕੀ ਕਿਹਾ ਸੀ ਭਾਈ ਗੁਰਦਾਸ ਜੀ ਨੇ? ਕਹਿੰਦੇ ਮਹਾਰਾਜ ਭਗਤ ਤਾਂ ਨਜ਼ਰ ਨਹੀਂ ਆਉਂਦੇ, ਕਿ ਉਹ ਡਾਇਰੈਕਟ ਲਿਖਾ ਰਹੇ ਸੀ ਬਾਣੀ, ਇਨਡਾਇਰੈਕਟ ਨਹੀਂ ਸੀ ਲਿਖਾ ਰਹੇ, ਉਹਨਾਂ ਵੱਲੋਂ ਨਹੀਂ ਸੀ ਲਿਖਾ ਰਹੇ, ਆਪ ਰਸਨਾ ਤੋਂ ਸਿੱਧਾ ਬੋਲ ਰਹੇ ਸੀ। ਮਹਾਰਾਜ ਕਹਿੰਦੇ ਭਾਈ ਗੁਰਦਾਸ ਜੀ ਭਗਤ ਸਾਡੇ ਸਰੂਪ ਤੋਂ ਵੱਖਰੇ ਨਹੀਂ ਹਨ, ਜਿਉਂ ਜਨਮਾਂ ਜੇ ਲਾਇ ਖਟਾਨਾ ਤੁਰੰਤ ਜੋਤੀ ਸੰਗ ਜੋਤ ਸਮਾਨਾ ਜੇ ਤੁਹਾਨੂੰ ਇੱਛਾ ਹੈ ਤਾਂ ਸਵੇਰੇ ਦਰਸ਼ਨ ਕਰਾ ਦਿਆਂਗੇ। ਤੜਕੇ ਆਇਓ ਜਦੋਂ ਭਾਈ ਗੁਰਦਾਸ ਜੀ ਆਏ ਜਿੰਨੇ 14-15 ਬ੍ਰਹਮ ਬੇਤੇ ਭਗਤ ਸੀ ਸਾਰੇ ਤੰਬੂ ਵਿੱਚ ਬੈਠੇ ਗੁਰੂ ਅਰਜਨ ਦੇਵ ਜੀ ਦੇ ਪਾਸ ਸਾਰਿਆਂ ਨੂੰ ਸਤਸੰਗ ਜੀ ਮਿਲਾਇਆ। ਉਸ ਤੋਂ ਬਾਅਦ ਆਪ ਹੀ ਸਤਸੰਗ ਜੀ ਗੁਰੂ ਸਾਹਿਬ ਦੇ ਸਰੂਪ ਵਿੱਚ ਹੀ ਅਲੋਪ ਹੋ ਗਏ। ਭਾਈ ਗੁਰਦਾਸ ਦੀ ਸ਼ੰਕਾ ਚੱਕ ਕੇ ਰੱਖ ਦਿੱਤੀ ਸੀ। ਇਸ ਕਰਕੇ ਗੁਰਸਿੱਖੋ ਕਦੇ ਵੀ ਬਾਣੀ ਨੂੰ ਇਹ ਨਹੀਂ ਸਮਝਣਾ ਕਿ ਬਾਣੀ ਫੁਨਾਣੇ ਦੀ ਹੈ ਧਮਕੜੇ ਦੀ ਕੀ ਇਕੱਲੇ ਭਗਤਾਂ ਦੀ 17 ਭੱਟਾਂ ਦੀ ਬਾਣੀ ਇਸੇ ਤਰ੍ਹਾਂ ਸੱਤੇ ਬਰਵੰਡੇ ਦੀ ਵਾਰ ਹੈ। ਚੌ ਬੋਲੇ ਚਾਰ ਇੱਕ ਥੋਂ ਬੋਲਦੇ ਹੈ ਮਰਦਾਨੇ ਦੇ ਸਲੋਕ ਹਨ ਪਰੰਪਰਾ ਤੋਂ ਸੁਣਦੇ ਆ ਰਹੇ ਹਾਂ। ਸੁਖਣੀ ਸਾਹਿਬ ਉਚਾਰ ਰਹੇ ਗੁਰੂ ਅਰਜਨ ਦੇਵ ਜੀ ਸ੍ਰੀ ਚੰਦ ਜੀ ਆਏ ਕਹਿੰਦੇ ਮਹਾਂਪੁਰਖ ਕੀ ਕਰਦੇ ਹੋ? ਕਹਿੰਦੇ ਜੀ ਬਾਣੀ ਉਚਾਰ ਰਹੇ ਹਾਂ। ਬਾਬਾ ਜੀ ਤੁਸੀਂ ਉਚਾਰੋ। ਕਹਿੰਦੇ ਜੀ ਇਹ ਤਾਂ ਆਪ ਨੂੰ ਬਣ ਆਉਂਦੀ ਹੈ, ਕਿਰਪਾ ਕਰੋ। ਕਹਿੰਦੇ ਨਹੀਂ ਬਾਬਾ ਜੀ ਤੁਸੀਂ ਆਏ ਹੋ, ਕਿਰਪਾ ਕਰੋ। ਕਹਿੰਦੇ ਸਾਨੂੰ ਹੋਰ ਤਾਂ ਕੁਝ ਆਉਂਦਾ ਨਹੀਂ, ਪਿਤਾ ਜੀ ਵਾਲਾ ਹੀ ਸ਼ਬਦ ਪੜ੍ਹ ਦਿੰਦੇ ਹਾਂ। ਉਹ ਵੱਡੇ ਸੀ, ਅਸੀਂ ਛੋਟੇ ਹਾਂ। ਲਘੂ ਮਾਤਰਾ ਵਰਤ ਕੇ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ, ਇੰਨੇ ਵਿਖਾਰ ਬਿੰਦ ਤੋਂ ਬਚਨ ਕਹਿ ਕੇ ਸਤਿਕਾਰ ਕੀਤਾ ਗੁਰੂ ਅਰਜਨ ਦੇਵ ਜੀ ਨੇ। ਇਸ ਤਰ੍ਹਾਂ ਖਾਲਸਾ ਜੀ ਬਾਣੀ ਤੋਂ ਸਾਰੀ ਬ੍ਰਹਮ ਰੂਪ ਹੈ, ਸਾਰੀ ਬ੍ਰਹਮ ਦੀ ਲਿਖਾਇਕ ਹੈ। ਨਾ ਇਹਦੇ 'ਚ ਰਾਜ ਵਾਰਤਾ ਹੈ, ਨਾ ਇਹਦੇ ਕੋਈ ਦੇਸ਼ ਵਾਰਤਾ ਹੈ। ਸੋ ਖਾਲਸਾ ਜੀ ਮਹਾਰਾਜ ਕਿਰਪਾ ਕਰੇ, ਕਲਯੁਗ ਵੀ ਇਹਨਾਂ ਦੇ ਪੱਖ ਵਿੱਚ ਹੈ। ਥਾਂ ਥਾਂ 'ਤੇ ਸਤਸੰਗ ਜੀ ਟੈਲੀਵਿਜ਼ਨ ਖੜਕਦੇ, ਬਹੁਤ ਸਾਰੇ ਸਤਸੰਗ ਜੀ ਖੁੱਲ੍ਹੇ ਦੁਨੀਆ ਦੇ ਪ੍ਰਚਾਰ ਹੋ ਰਹੇ। ਆਤਰ ਚਰਿੱਤਰਾਂ ਦੀ ਆਪਾਂ ਵਿਆਖਿਆ ਕਰ ਰਹੇ ਹਾਂ। ਜੇ ਕੋਈ ਕਹੇ ਇਹ ਠੀਕ ਹੈ, ਬੀਬੀਆਂ ਭੈਣਾਂ ਦੇ ਸੁਣਨੇ ਵਾਲੇ ਨਹੀਂ ਹਨ, ਪਰ ਖਾਲਸਾ ਜੀ ਸਾਰੇ ਉਪਦੇਸ਼ ਸਾਰੀ ਉਪਦੇਸ਼ ਸੰਗਤ ਵਿੱਚ ਖੁੱਲ੍ਹੇ ਨਹੀਂ ਦਿੱਤੇ ਜਾ ਸਕਦੇ। ਜੇ ਕੋਈ ਘਰੋਂ ਗ੍ਰਸਤੀ ਆਪਣੀ ਲੜਕੀ ਨੂੰ ਵਿਦਿਆ ਕਰਦਾ ਹੈ, ਜੋ ਉਹਦੀ ਮਾਂ ਪੁੱਤਰੀ ਨੂੰ ਉਪਦੇਸ਼ ਦੇ ਸਕਦੀ ਹੈ, ਹੋਰ ਕੋਈ ਪਰਿਵਾਰ ਦਾ ਜੀ ਦੇ ਸਕਦਾ ਹੈ? ਉਹ ਮਾਂ ਉਸਨੂੰ ਕਹੇਗੀ ਧੀਏ ਮੇਰਾ ਦੁੱਧ ਚੁੰਘਿਆ, ਦੇਖ ਤੂੰ ਅੱਜ ਸਹੁਰਿਆਂ ਨੂੰ ਚੱਲੀ ਹੈ, ਪਤੀ ਨਾਲ ਇਹੋ ਜਿਹਾ ਬਿਹੇਵ ਕਰੀ। ਐਨ ਗੁਪਤ ਤੋਂ ਗੁਪਤ ਦੱਸ ਦੇਵੇਗੀ ਕਿ ਉਹ ਸਾਰਿਆਂ ਦੇ ਵਿੱਚ ਦੱਸੇਗੀ, ਉਹ ਇਕੱਲੀ ਸਤਸੰਗ ਜੀ ਉਸਨੂੰ ਦੱਸੇਗੀ। ਇਸੇ ਤਰ੍ਹਾਂ ਉਪਦੇਸ਼ ਸਾਰੇ ਸਤਸੰਗ ਜੀ ਸੰਗਤ ਵਿੱਚ ਸੁਣਾਉਣੇ ਵਾਲੇ ਨਹੀਂ ਹੁੰਦੇ। ਮਹਾਂਪੁਰਖਾਂ ਨੂੰ ਪੁੱਛੋ ਜਿਨ੍ਹਾਂ ਨੇ ਸਤਸੰਗ ਜੀ ਮਹਾਂਪੁਰਖਾਂ ਦੀ ਸੰਗਤ ਕੀਤੀ ਕਿ ਮਹਾਂਪੁਰਖਾਂ ਨੇ ਸਾਨੂੰ ਆਹ ਗੁਪਤ ਸ਼ਬਦ ਦੱਸਿਆ ਸੀ, ਆਹ ਵਚਨ ਕਹੇ ਸੀ, ਕਮਾਈ ਕੀਤੀ ਅਤੇ ਫਲੀਭੂਤ ਹੋਈ। ਇਸ ਕਰਕੇ ਖਾਲਸਾ ਜੀ ਜੋ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਹੈ ਉਹ ਸਾਰਿਆਂ ਨੂੰ ਅਧਿਕਾਰੀ ਪਤੀ ਪ੍ਰਤੀ ਦਿੱਤਾ ਹੈ। ਕਦੇ ਭੁੱਲ ਕੇ ਸ਼ੰਕਾ ਨਹੀਂ ਕਰਨੀ। ਮਹਾਂਪੁਰਖਾਂ ਦਾ ਰੋਮ ਰੋਮ ਕਰਕੇ ਧੰਨਵਾਦ ਹੈ। ਇਸੇ ਤਰ੍ਹਾਂ ਦੇ ਸਤਸੰਗ ਜੀ ਭਾਸ਼ਣ ਦੇਣ ਵਾਲੇ ਮਹਾਂਪੁਰਖ ਗਰਜ ਗਰਜ ਕੇ ਦੇਣ, ਇਹ ਖਾਲਸਾ ਜੀ ਠੰਡੇ ਪੈ ਜਾਣਗੇ, ਸਾਨੂੰ ਇਹਨਾਂ ਨੇ ਕੀ ਕਰਨਾ ਹੈ। ਵਾਹਿਗੁਰੂ ਕਿਰਪਾ ਕਰੇ ਇਹਨਾਂ ਦਾ ਸਤਸੰਗ ਜਿੰਨੇ ਕਦਮ ਚੱਲ ਕੇ ਆਇਆ ਰੋਮ ਰੋਮ ਕਰਕੇ ਧੰਨਵਾਦ ਹੈ। ਸੋ ਹੋਰ ਮੈਂ ਸਤਸੰਗ ਜੀ ਅੱਖਰ ਮੈਂ ਕੀ ਕਹਾਂ। ਵਾਹਿਗੁਰੂ ਕਿਰਪਾ ਕਰੇ ਖਾਲਸਾ ਜੀ, ਆਪਾਂ ਜੂਨਾਂ 'ਚੋਂ ਭੜਕਦੇ ਆਏ ਹਾਂ, ਸਤਿਗੁਰ ਕੇ ਜਨਮੇ ਗਬਨ ਪਟਾਇਆ, ਗੁਰੂ ਘਰ ਵਿੱਚ ਸਤਸੰਗ ਜੀ ਹਾਜ਼ਰ ਹੋਏ ਹੈ। ਬੇਨਤੀਆਂ ਕਰੀਏ ਮਹਾਰਾਜ, ਆਪ ਜੀ ਦੀ ਅੰਮ੍ਰਿਤਮਈ ਬਾਣੀ ਤੁਹਾਡਾ ਰੂਪ ਹੈ, ਅਸੀਂ ਇਹਦੇ 'ਤੇ ਕਦੇ ਵੀ ਭੁੱਲ ਕੇ ਸਾਡੇ ਅੰਦਰ ਸ਼ੰਕਾ ਨਾ ਫੁਰੇ। ਜਦੋਂ ਸ਼ੰਕਾ ਫੁਰੇਗੀ ਸਾਡੇ ਮਾੜੇ ਭਾਗ ਹੋਣਗੇ। ਸੋ ਸਤਸੰਗ ਜੀ ਇਸ ਵੇਲੇ ਮਹਾਂਪੁਰਖਾਂ ਨੂੰ ਇੱਧਰ ਟਕਸਾਲ ਬਣੋ, ਮਹਾਂਪੁਰਖਾਂ ਵੱਲੋਂ ਸਤਸੰਗਤ ਜੀ ਸਿਰ ਭਾਉ ਹਾਜ਼ਰ ਹੈ, ਆਪ ਮੈਂ ਦਾ ਸਵੀਕਾਰ ਕਰਨਗੇ, ਇੱਥੇ ਹੀ ਵਿਸਰਾਮ ਦਿੰਦਾ। ਖਾਲਸਾ ਜੀ ਕਾਲ ਬਖਸ਼ਣ, ਆਪਾਂ ਸਾਵਧਾਨ ਹੋਈਏ ਅੰਮ੍ਰਿਤ ਵੇਲੇ ਦੀਵਾਨਾਂ ਦੇ ਅੰਦਰ ਅੰਮ੍ਰਿਤਮਈ ਬਾਣੀ ਨੂੰ ਆਪਾਂ ਆਪਣੇ ਲੋਕ ਪ੍ਰਲੋਕ ਦੇ ਭਲੇ ਵਾਸਤੇ ਵਿਚਾਰ ਆਰੰਭ ਕਰ ਰਹੇ ਹਾਂ। ਪਿੱਛੇ ਪ੍ਰਸੰਗ 266 ਸੰਪੂਰਨ ਹੋ ਚੁੱਕੇ ਹਨ, ਇਸ ਵੇਲੇ 1210 ਪੰਨਾ ਆਪ ਜੀ ਪ੍ਰਕਾਸ਼ ਕਰ ਲਓ, ਜਿੱਥੋਂ ਅਗਲਾ ਪ੍ਰਸੰਗ ਪ੍ਰਾਰੰਭ ਹੋਣਾ। ਚੌਪਈ ਰੂਪ ਸੈਨ ਇੱਕ ਨਿਰਪਤ ਸੋ ਲੱਛਣ, ਤੇਜਵਾਨ ਬਲਵਾਨ ਵਿਚੱਛਣ। ਇੱਥੋਂ ਆਪ ਜੀ ਆਪਣੀ ਦ੍ਰਿਸ਼ਟੀਗੋਚਰ ਇਹਨਾਂ ਸ਼ਬਦਾਂ ਨੂੰ ਕਰ ਲਓ, ਜਿਸ ਕਰਕੇ ਆਪਾਂ ਸੰਥਿਆ ਪ੍ਰਾਰੰਭ ਕਰੀਏ।
ਵਾਹਿਗੁਰੂ ਸਾਹਿਬ ਜੀ। ਚੌਪਈ ਰੂਪ ਸੈਨ ਇੱਕ ਨਿਰਪਤ ਸੋ ਲੱਛਣ, ਤੇਜਵਾਨ ਬਲਵਾਨ ਵਿਚੱਛਣ। ਸਕਲਮਤੀ ਤਾਕੇ ਘਰ ਦਾਰ, ਜਾ ਸਮ ਕਹੂੰ ਨਾ ਰਾਜ ਕੁਮਾਰ ਤਹਿ ਇੱਕ ਬਸੈ ਤੁਰਕਨੀ ਨਾਰੀ ਤਿਹ ਸਮ ਰੂਪ ਨ ਮੈਨ ਦੁਲਾਰੀ ਤਿਨ ਰਾਜਾ ਕੀ ਛਬ ਨਿਰਖੀ ਜਬ ਮੋਹੇ ਰਹੀ ਤਰੁਣੀ ਤਾ ਪਰ ਤਬ ਰੂਪ ਸੈਨ ਪਹਿ ਸਖੀ ਪਠਾਈ ਲਗੀ ਲਗਨ ਤੋਹ ਸਾਥ ਜਤਾਈ ਇੱਕ ਦਿਨ ਮੁਰ ਕਹਿਓ ਸੇਜ ਸੁਹਈਐ ਨਾਥ ਸਨਾਥ ਅਨਾਥ ਹੈ ਕਈਐ ਇਮ ਦੂਜੀ ਪ੍ਰਤ ਨਿਰਿਪਤ ਉਚਾਰ ਤ੍ਰੀ ਆਗੇ ਪਤ ਜੀਅਤ ਤਿਹਾਰ ਜੋ ਤੋ ਪ੍ਰਥਮ ਕਾਜੀਐ ਮਾਰੈ ਤਿਹ ਪਾਛੇ ਮੋਹ ਸੰਗ ਬਿਹਾਰ ਸੁਨ ਸਹਿਚਰ ਤਿਹ ਜਾਤ ਜਾਏ ਜਤਾਈ ਨਿਰਿਪ ਹਮ ਕੋ ਇਮ ਭਾਕ ਸੁਨਾਈ ਜੋ ਤੈ ਪ੍ਰਥਮ ਕਾਜੀਐ ਘਾਵੈ ਤਿਹ ਉਪਰਾਂਤ ਬੋਹਰ ਮੋਹ ਪਾਵੈ ਸੁਨ ਤ੍ਰੀ ਬਾਤ ਚਿੱਤ ਮਹਿ ਰਾਖੀ ਔਰ ਨ ਕਿਸੀ ਔਰ ਤਹਿ ਭਾਖੀ ਰੈਨ ਸਮੈ ਕਾਜੀ ਜਬ ਆਇਓ
ਔਰ ਤੈ ਪਾਠ ਇਕੱਠਾ ਹੀ ਆ ਖਿਆਲ ਰੱਖਿਓ ਜੀ ਔਰ ਨ ਕਿਸੀ ਔਰ ਤਹਿ ਭਾਖੀ ਔਰ ਤੇ ਇਸਤਰੀ ਨੂੰ ਕਹਿੰਦੇ ਆ ਔਰ ਤਹਿ ਪਾਠ ਇਕੱਠਾ ਹੀ ਆ
ਰੈਨ ਸਮੈ ਕਾਜੀ ਜਬ ਆਇਓ ਕਾਢ ਕਿਰਪਾਨ ਸੋਭ ਤਹਿ ਘਾਇਓ ਤਾਕੋ ਕਾਟ ਮੂੰਡ ਕਰ ਲਿਓ ਲੈ ਰਾਜਾ ਕੇ ਹਾਜ਼ਰ ਕੀਓ ਤਬ ਨਿਮਿਤ ਕਾਜੀ ਮੈਂ ਘਾਇਓ ਅਬ ਮੋਹੇ ਸੰਗ ਕਰੋ ਮਨ ਭਾਇਓ ਜਬ ਸਿਰ ਨਿਰਖ ਨਿਰਿਪਤ ਤਿਹ ਲਇਓ ਮਨ ਕੇ ਬਿਖੈ ਅਧਕ ਡਰ ਪਇਓ ਪਤ ਮਾਰਤ ਜਿਹ ਲਗੀ ਨਾ ਬਾਰ ਕਾ ਉਪਪਤ ਤਿਹ ਅਗਰ ਵਿਚਾਰ ਧਿਕ ਧਿਕ ਬਚ ਤਿਹ ਤ੍ਰੀਯਹ ਉਚਾਰ ਭੋਗ ਕਰਬ ਮੈਂ ਤਜਾ ਤਿਹਾਰ ਤ੍ਰੀ ਪਾਪਨ ਤੈਂ ਭਰਤਾ ਘਾਇਓ ਤਾ ਤੇ ਮੋਹੇ ਅਧਿਕ ਡਰ ਆਇਓ ਅਬ ਤੈਂ ਜਾਹੇ ਪਾਪਨੀ ਤਹੀ ਨਿਜ ਕਰ ਨਾਥ ਸੰਘਾਰਾ ਜਹੀ ਅਬ ਤੇਰੋ ਸਭ ਹੀ ਧ੍ਰਿਗ ਸਾਜਾ ਜਬ ਹੀ ਲਗ ਜੀਵਤ
ਅਬ ਹੀ ਲਗ ਜੀਵਤ
ਨਿਰਲਾਜਾ ਦੋਹਰਾ ਹਿਤ ਮੇਰੇ ਜਿਨ ਪਤ ਹਨ ਕੀਨਾ ਵੱਡਾ ਕੁਕਾਜ ਜਬ ਧਰ ਮਾਰ ਨਾ ਮਰਤ ਹੈ
ਜਮ ਧਰ ਮਾਰ ਨਾ ਮਰਤ ਹੈ
ਅਬ ਲਉ ਜੀਅਤ ਨਿਲਾਜ ਚੌਪਈ ਸੁਨਤ ਬਚਨ ਏ ਨਾਰ ਰਸਾਈ ਲੱਜਤ ਭਾਈ ਘਰ ਕੋ ਫਿਰ ਆਈ ਪਦ ਕੋ ਮੂੰਡ ਤਿਸੀ ਘਰ ਡਾਰਾ ਆਏ ਧਾਮ ਇਸ ਭਾਂਤ ਪੁਕਾਰਾ
ਇਹ ਭਾਂਤ ਪੁਕਾਰਾ
ਪ੍ਰਾਤ ਭਏ ਸਭ ਲੋਕ ਬੁਲਾਏ ਸਭ ਹਿਨ ਕਾਜੀ ਮ੍ਰਿਤਕ ਦਿਖਾਏ ਸ੍ਰੋਨਤ ਧਾਰ ਪਰਤ ਜਿਤ ਗਈ ਸੋ ਮਗ ਹੋਇ ਕਰ ਖੋਜਤ ਭਈ ਜਹਿ ਜਹਿ ਜਾਏ ਸ੍ਰੋਨ ਕੀ ਧਾਰ ਤਿਹ ਹੇਰਤ ਜਨ ਚੱਲੇ ਅਪਾਰ
ਤਿਹ ਹੇਰਤ ਜਨ ਚੱਲੇ ਅਪਾਰ
ਤਹਿ ਸਭ ਹੂੰ ਲੈ ਠਾਡੋ ਕੀਨਾ ਜਹ ਨਿਜ ਹਾਥ ਡਾਰ ਸਿਰ ਦੀਨਾ ਮੂੰਡ ਕਟਿਓ ਸਭ ਹਿਨ ਲਖ ਪਾਇਓ ਇਹ ਕਾਜੀ ਜਾਹੀ ਨਿਰਿਪ ਘਾਇਓ ਤਾ ਕਹਿ ਬਾਂਧ ਲੈ ਗਏ ਤਹਾਂ ਜਹਾਂਗੀਰ ਬੈਠਾ ਥੋ ਜਹਾਂ ਸਭ ਬਿਰਤਾਂਤ ਕਹਿ ਪ੍ਰਥਮ ਸੁਨਾਇਓ ਇਹ ਕਾਜੀ ਰਾਜੈ ਇਨ ਘਾਇਓ ਹਜਰਤ ਬਾਂਧ ਤ੍ਰੀਯਹ ਕਹਿ ਦੀਨਾ ਭੇਦ ਕਛੂ ਜੀ ਮਾਂਝ ਨਾ ਚੀਨਾ ਮਾਰਨ ਕੌ ਲੈ ਤਾਹੇ ਸਦਾਈ ਆਖਨ ਹੀ ਮਹਿ ਨਿਰਪਹਿ ਜਤਾਈ
ਆਖਨ ਹੀ ਮਹਿ ਨਿਰਪਹਿ ਜਤਾਈ
ਮੁਰ ਜੀ ਰਾਖ ਕਹਿ ਸੋ ਕਰਹੋ ਮੁਰ ਜੀ ਰਾਖ ਕਹਿ ਸੋ ਕਰਹੋ ਲੈ ਘਟ ਸੀਸ ਪਾਨ ਕਉ ਭਰਹੋ ਤਵ ਸੁੰਦਰ ਇਹ ਭਾਂਤ ਵਿਚਾਰੋ ਅਬ ਮਾਨਾ ਨਿਰਿਪ ਕਹਾ ਹਮਾਰੋ ਤਾ ਕਉ ਛਾੜ ਹਾਥ ਤੇ ਦੀਨਾ ਖੂਨ ਬਖਸਿਓ ਮੈਂ ਇਹ ਕੀਨਾ ਪ੍ਰਥਮੈ ਛਾੜ ਮਿੱਤਰ ਕਹਿ ਦੀਨਾ ਪੁਨ ਇਹ ਭਾਂਤ ਉਚਾਰਨ ਕੀਨਾ ਅਬ ਮੈਂ ਸੈਰ ਮੱਕਾ ਕੇ ਜੈ ਹਾਂ
ਮੱਕਾ ਪਾਠ ਕਰ
ਅਬ ਮੈਂ ਸੈਰ ਮੱਕਾ ਕੇ ਜੈ ਹਾਂ ਮਰੀ ਤਾਂ ਗਈ ਜੀਅਤ ਫਿਰ ਐ ਹਾਂ ਲੋਗਨ ਸੈਰ ਪਵਾਰੋ ਦੀਓ आप पैंड ते ग्रह कौ लियो ताहे निरख राजा डरपाना काम भोग ते संग कमाना लोग कह मक्का कह गई हुआ की सुध किन्हू नह लई कहा बाल इन चरत दिखायो किह छल सौ काजी कह कायो इह छल साथ काजी हमारा बोहर मित्र कह चरत दिखारा इनकी अगम अगाध कहानी दानव देव न किन्हू जानी एत श्री चरित्र पख्याने त्रिया चरित्रे मंत्री भूप संवादे दोए सौ सत सठ चरित्र समापत मस्त सब मस्त आफ जू चौपाई।
ये जी त्रिया चरित्र है इसत्री का पुरख ने तो नहीं करया ये पुरख तो कथोड़ के रख दिता बेचारा राजा तो अपना लियाना तो भी अपना होवे तो तेरी मर्जी आपा बना लेने भी आपे चरित्र ने ये तो इसत्री के चरित्र ने उसने देख लो पति मार के राजे नू अपने अधीन किया इस स्टेटा के राजे ने बड़ा राजा तो जहांगीर सी उस समय हिंदुस्तान का बादशाह उहदे मूहरे जाके पुकारिया इसने हाँ जी चौपाई
चौपाई चंपावती नगर दिस दक्षण चंपत राय नृप्त शुभ लक्षण चंपावती धाम तेहदारा जा सम कहूं ना राज दुलारा चंप कला दोहता ताके ग्रह रूपवान दुतमान अधक वह
रूपवानक रूपमान
मान मम्मी ने
ठीक ठीक
रूपमान दुतमान अधक वह जब तेह अंग मैनता वई
भई
वावे ना
पप्पई है जी पप्पा बना ले वावे तो
जब तेह अंग मैनता पई लड़कापन की सुध बुध गई हुतो बाग एह तहां एक तहां अपारा जेह सार नंदन कहा बिचारा तहां गई बोह कुवर मुदत मान लगे सुंदरी संग कर अनगन
लए सुंदरी संग कर अनगन
लगे छपे
लए कर लियो जी हाँ जी गगे नू ईड़ी बना दियो
कर लिया जी
लय सुंदरी संग कर अनगन
लय सुंदरी संग कर अनगन तह निरखा एक शाह स्वरूपा सूरत सीरत माज अनूपा रीजी कुवर अटक ही अटक गी तब ही सुंदर सुगर निहार्यो जब ही सब सुध भूल सदन की गई आठ टूक तेह ऊपर पई ग्रह ऐबे की बुद्ध न आई तही उदर तेह संग सदाई सहचर भेद चरत एक जाना एह बिद साथ चरित्र परमाना रोए रोए धुन ऊच पुकार दै दै मूंड धरन सौ मार चंप कला राजा की जाई राक्षस गही आन दुखदाई ताहे छुरैया जान ना दीजै बेगह बद दानव को कीजै ए सुन बैन लोग सब ताए काडे खड़ग बाग में आए दैत वैत तह कछ ना निहारा चक्रत पे जी माज बिचारा हर दानव तेह गयो अकासा राज कुवर ते भये निरासा रोए पीट दोहता दोहता कह हारे राजा भये अधक दुखियारे केतक दिनन सकल धन खायो देश बदेश फिरत दुख पायो राज कुवर मित्र है कौ त्यागी आदि रात देश कौ भागी लिख पत्री पित पास पठाई दानव ते मैं देव छराई
दैव कर लियो जी
दानव ते मैं दैव छराई पठै मनोच अब बोल पठावहो मोहे मिलाए अधक सुख पावहो पढ़ पत्री पित कंठ लगाई अधक पाल की तहां पठाई चंप कला कह ग्रह लै आयो मूर्ख भेद अभेद ना पायो ਇਤ ਸ੍ਰੀ ਚਰਿੱਤਰ ਪਖਿਆਨੇ ਪ੍ਰਿਆ ਚਰਿੱਤਰੇ ਮੰਤਰੀ ਭੂਪ ਸੰਵਾਦੇ ਦੋਏ ਸੌ ਅੱਠਸੱਠ ਚਰਿੱਤਰ ਸਮਾਪਤ ਮਸਤ ਸੁਭ ਮਸਤ ਅਫਜੂ ਚੌਪਈ ਗੁਆ ਬੰਦਰ ਇਕ ਰਹਿਤ ਨਿਰਪਾਲਾ ਜਾ ਕੋ ਡੰਡ ਭਰਤ ਭੂਆਲਾ
ਭੂਪਾਲਾ
ਜਾ ਕੋ ਡੰਡ ਭਰਤ ਭੂਪਾਲਾ ਅਪਰਮਾਨਤਾ ਕੇ ਘਰ ਮੈਂ ਧਨ ਚੰਦਰ ਸੂਰ ਕੈ ਇੰਦਰ ਦੁੱਤੀ ਜਨ ਮਿੱਤਰ ਮਤੀ ਤਾ ਕੀ ਅਰਧੰਗਾ ਪੁੰਨ ਮਾਨ ਦੂਸਰ ਜਨ ਗੰਗਾ ਮੀਨ ਕੇਤ ਰਾਜਾ ਤਹ ਰਾਜੈ ਜਾ ਕੋ ਨਿਰਖ ਮੀਨ ਧੁਨ ਧੁਜ ਲਾਜੈ ਅੜਿਲ ਸ੍ਰੀ ਚਖ ਕੇਤ ਮਤੀ ਦੋਹਤਾ ਤਿਹ ਜਾਨੀਐ ਅਪਰਮਾਨ ਅਬਲਾ ਕੀ ਪ੍ਰਭਾ ਪਰਮਾਨੀਐ ਜਾ ਸਮ ਸੁੰਦਰ ਕਹੂੰ ਨਾ ਜਗ ਮਹਿ ਜਾਨੀਅਤ ਹੋ ਰੂਪਮਾਨ ਉਹ ਕੀ ਸੀ ਵਹੀ ਬਖਾਨੀਅਤ ਚੌਪਈ ਪ੍ਰਾਂਤ ਭਏ ਨ੍ਰਿਪ ਸਭਾ ਲਗਾਈ ਊਚ ਨੀਚ ਸਭ ਲੀਆ ਬੁਲਾਈ ਤਹ ਇੱਕ ਪੁੱਤਰ ਸਾਹੋ ਕੋ ਆਇਓ ਜਿਹ ਸਮ ਦਿੱਤ ਅਦਿੱਤ ਨਾ ਜਾਇਓ ਅੜਿਲ ਰਾਜ ਕੁਵਰ ਰਹੀ ਥਕਤ ਸੋ ਤਾਹੇ ਨਿਹਾਰ ਕਰ ਚਕਰਤ ਚਿਤ ਮਹਿ ਰਹੀ ਚਰਿੱਤਰ ਵਿਚਾਰ ਕਰ ਸਖੀ ਪਠੀ ਤਿਹ ਧਾਮ ਮਿਲਨ ਕੀ ਆਸ ਕੈ ਹੋ ਚਾਹ ਰਹੀ ਜਸ ਮੇਘ ਪਪਹਰਾ ਪਿਆਸ ਕੈ
ਪਪਹਰਾ
ਹੋ ਚਾਹ ਰਹੀ ਜਸ ਮੇਘ ਪਪਹਰਾ ਪਿਆਸ ਕੈ ਦੋਹਰਾ
ਪਪਹਰਾ ਇਕੱਠਾ ਹੀ ਹੈ ਜੀ ਪਪੀਹੇ ਨੂੰ ਕਹਿੰਦੇ
ਅਤ ਪ੍ਰਸੰਨ ਚਿਤ ਮਹਿ ਭਈ ਮਨ ਭਾਵਨ ਕਹਿ ਪਾਏ ਸਹਿਚਰ ਕੋ ਜੋ ਦ੍ਰਿਦਰ ਥੋ ਤਤ ਛਿਨ ਦੀਆ ਮਿਟਾਏ ਚੌਪਈ ਜਬ ਹੀ ਤਰਨ ਤਰਨ ਕਉ ਪਾਇਓ ਭਾਂਤ ਭਾਂਤ ਤਿਨ ਗਰੇ ਲਗਾਇਓ ਰੈਨ ਸਗਰ ਰਤ ਕਰਤ ਬਿਹਾਨੀ ਚਾਰ ਪਹਿਰ ਪਲ ਚਾਰ ਪਛਾਨੀ ਚਾਰ ਪਹਿਰ ਪਲ ਚਾਰ ਪਛਾਨੀ ਪਿਛਲੀ ਪਹਿਰ ਰਾਤਰ ਜਬ ਰਹੀ ਰਾਜ ਕੁਵਰ ਐਸੇ ਤਿਹ ਕਹੀ ਹਮ ਤੁਮ ਆਵ ਨਿਕਸ ਦੋ ਜਾਵੈ ਔਰ ਦੇਸ ਦੋ ਕਹੂੰ ਸੁਹਾਵੈ
ਔਰ ਦੇਸ ਕੋਊ ਕਹੂੰ ਸੁਹਾਵੈ
ਦੋ ਛਪਿਆ
ਕੋਊ ਕਰ ਦਿਓ ਜੀ ਕੋ ਦੱਦੇ ਇਥੋਂ ਕੱਕਾ ਕਰਿਓ ਮਹਾਰਾਜ ਔਰ ਦੇਸ ਕੋਊ ਕਹੂੰ ਸਦਾ ਸੁਹਾਵੈ ਸੁਧਾਵੈ ਪਾਠ ਹੈ ਸੁਹਾਵੈ
ਸੁਹਾਵੈ
ਹਾਂ ਠੀਕ ਹੈ
ਔਰ ਦੇਸ ਕੋ ਕਹੂੰ ਸੁਹਾਵੈ ਤੋਹੇ ਮੋਹੇ ਕਹਿ ਧਨ ਕੀ ਥੁਰ ਨਾਹੀ ਤੁਮਰੀ ਚਹਿਤ ਕੁਸਲ ਮਨ ਮਾਹੀ ਜੋ ਕਹਿ ਦੋਹੋਂ ਅਧਿਕ ਧਨ ਲੀਨਾ ਔਰੈ ਦੇਸ ਪਿਆਨਾ ਕੀਨਾ ਚਤੁਰ ਭੇਦ ਸਹਿਚਰ ਇਕ ਪਾਈ ਤਿਹ ਗ੍ਰਹਿ ਕੋ ਦਈ ਆਗ ਲਗਾਈ ਰਨੀਅਨ ਰਾਨੀ ਜਰੀ ਸੁਨਾਈ ਰੋਵਤ ਆਪ ਨ੍ਰਿਪ ਹੈ ਪਹਿ ਧਾਈ
ਨਿਰਪਤ
ਨ੍ਰਿਪ ਹੈ ਛਪਿਆ
ਨਿਰਪਤ ਪਹਿ ਧਾਈ ਰੋਵਤ ਆਪ ਨਿਰਪਤ ਪਹਿ ਧਾਈ ਇੱਥੇ ਨਿਰਪਹਿ ਪਾਠ ਹੈ ਨਾ ਇਹਨੂੰ ਤੱਤਾ ਬਣਾ ਲਿਓ ਜੀ ਰੋਵਤ ਆਪ ਨਿਰਪਤ ਪਹਿ ਧਾਈ ਹਾਂਜੀ ਹਾਹੇ ਨੂੰ ਸੀਗੀ ਪਹਿਲਾਂ ਬਸ ਉਹਨੂੰ ਸਾਬਤੀ ਰਹਿਣ ਦਿਓ ਹਾਹੇ ਨੂੰ ਮੈਂ ਤੱਤਾ ਬਣਾ ਲਿਓ
ਰਾਨੀ ਕਹਾ ਨ੍ਰਿਪ ਹੈ ਜਰ ਮਰੀ ਤੁਮ ਤਾ ਕੀ ਕਛ ਸ਼ੁੱਧ ਨਾ ਕਰੀ ਅਬ ਤਿਨ ਕੇ ਚਲ ਅਸਤ ਉਠਾਵਾ ਮਾਨੁਖ ਦੈ ਗੰਗਾ ਪਹੁੰਚਾਵਾ
ਮਾਨੁਖ ਦੈ ਲੈ ਨਹੀਂ ਹੈ
ਮਾਨੁਖ ਦੈ ਗੰਗਾ ਪਹੁੰਚਾਵਾ ਨ੍ਰਿਪ ਸੁਨ ਬਚਨ ਉਤਾਇਲ ਧਾਇਓ ਜਹ ਗ੍ਰਹਿ ਜਰਤ ਹੁਤੋ ਤਹ ਆਇਓ ਹਾ ਕਰਤ ਰਾਨੀ ਹੈ ਨਿਕਾਰ ਹੋ
ਕਰਤ ਕਹਿਤ
ਕਰਤ
ਕਹਿਤ ਕਹਿਓ ਜੀ ਹਾ ਕਹਿਤ ਰਾਨੀ ਹੈ ਨਿਕਾਰ ਹੋ
ਹਾ ਕਹਿਤ ਰਾਨੀ ਹੈ ਨਿਕਾਰ ਹੋ ਜਰਤ ਅਗਨ ਤੇ ਜਾਹੇ ਉਬਾਰ ਹੋ ਜਾਨੀ ਜਰੀ ਅਗਨ ਮਹਿਰਾਨੀ ਉਦਲ ਗਈ ਮਨ ਬਿਖੈ ਨਾ ਆਨੀ
ਉਦਲ ਨੀ ਉਦਰ ਉਧਰ ਗਈ ਮਨ ਬਿਖੇ ਨਾ ਆਨੀ
ਉਧਰ ਗਈ ਮਨ ਬਿਖੇ ਨਾ ਆਨੀ अदक शोक मन माहे बढ़ायो। अब पजा छा जी पजा
परजा बना लियो जी। हाँ जी पप्पे दे पैर च लायो जी।
परजा सहत कछ भेद ना पायो, तन तन ए हैरानी को धर्मा, जिन अस कीना दोह कर करमा, लज्जा निमित प्राण दे डारा, जर कर मरी न रौरन पारा। इत श्री चरित्र पख्याने त्रिया चरित्रे मंत्री भूप संवादे 269 चरित्र समापत मस्त सब मस्त अफजू।
रौरन कठा पाठ है जी, रौर ना कर ऐ ना कर लियो। जर कर मरी ना रौरन पारा। चलो चौपाई
चौपाई मोर अंग दिस एक रहत निरपाला, जाके दिपत तेज की ज्वाला, पूर्व दे तेह नार भणिजै, को अवला पटतर तेह दिजै, पूर्व सैन नृपत को नामा, जिन जीते अनगन संग्रामा, जाके चढ़त अमित दल संगा, है गै रथ पैदल चतुरंगा, तह एक आयो शाह अपारा, जाके संग एक पुत्र प्यारा, जाको रूप कह नहीं आवै, ऊख लिखत लेखन हुए जावै, पूर्व दे तेह ऊपर अटकी, भूल गई सब ही सुध घटकी, लर्यो कुआर सो नहीं
लग्यो
लर्यो।
गग्गा बनायो जी इथे लग्यो कुआर सो ने अपारा। हां जी रारे थे खोल लो गग्गा कर लो।
लग्यो कुवर सो नेह अपारा, जेह बिन रुचै ना भोजन बारा, एक दिवस तेह बोल पठायो, काम केर रुच मान कमायो, दोहवन ऐसो बदा स्नेहा,
बदा बदा
दोहवन ऐसो बदा स्नेहा, जिनको भाख ना भाख न आवत नेहा, साहो पुत्र तब साहो बिसारयो, ताके सदा रहत जी तारयो।
रहब पाठक रहत जी
रहत
बब्बा बना लो रारा। हाँ हाँ बब्बा तत्ते दे थों बब्बा कर लो, जोड़ी लेने हैं मरे थल्यों कर दे।
ताके सदा रहब जी तारयो, ताके सदा रहब जी तारयो, पिता संग कछ कलह बढ़ायो, चढ़ घोरा परदेस सदायो अड़ैल, त्री निमित निज पत सौ पित सौ, कलह बढ़ाए कै त्री निमित निज पित सौ, त्री निमित निज पित सौ, कलह बढ़ाए कै, चढ़ बाजी पर चला देस कहताए कै, पित जान्यो सुत मेरो देस अपने गयो, हो अर्ध रात्र के ग्रह रानी आवत भयो।
हो अर्ध रात्र गे
हाँ जी
के है गे
गे जी
हाँ जी गे अड करना बिल्कुल।
हो अर्ध रात्र गे ग्रह रानी आवत भयो।
बस राम ला गे थे।
अच्छा जी हो अर्ध रात्र गे ग्रह रानी आवत भयो। चौपई तहते साहो जवै उठ गयो, तब रानी अस चरत बनायो, ताहे निपुंसक कर ठहरायो, राजा सौ एह भांत जतायो, मैं एक मोल निपुंसक आना, जाको रूप न जात बखाना, ताते अपने काज करै हो, मन भावत के भोग कमै हो, दोहरा भली भली राजा कही भेद न सका विचार, पुरख निपुंसक भाख त्री राखा धाम सुधार।